ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪਾਵਨ ਰਾਗ ਰਾਗ ਦੇਵ ਗੰਧਾਰੇ ਬਖਸ਼ਿਸ਼ ਕਰ ਰਹੇ ਹਨ। ਦੁਤੀਆ ਮਾਲਕ ਔਸਕ ਆਲਪ ਹੈ, ਸੰਗ ਰਾਗਨੀ ਪੰਚ ਔਥਪ ਹੈ, ਗੋਂਡ ਕਰੀ ਅਰ ਦੇਵ ਗੰਧਾਰੀ, ਗੰਧਾਰੀ ਸੀ ਉਤੀ ਉਚਾਰੀ। ਸੋ ਦੇਵ ਗੰਧਾਰੀ ਮਾਲਕ ਔਂਸ ਰਾਗ ਦੀ ਇਸਤਰੀ ਮੰਨੀ ਹੈ। ਸੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਛੇਵਾਂ ਨੰਬਰ ਇਸ ਪਾਵਨ ਰਾਗ ਦਾ ਬਖਸ਼ਿਸ਼ ਕੀਤਾ ਹੈ ਮਹਾਰਾਜ ਜੀ ਨੇ। ਪਿੱਛੇ ਪਹਿਲਾ ਸ੍ਰੀ ਰਾਗ, ਦੂਸਰਾ ਮਾਝ ਰਾਗ, ਤੀਸਰਾ ਗੌੜੀ ਰਾਗ, ਚੌਥਾ ਆਸਾ ਰਾਗ, ਪੰਜਵਾਂ ਗੋਜਰੀ ਰਾਗ ਅਤੇ ਹੁਣ ਛੇਵਾਂ ਰਾਗ ਹੈ ਦੇਵ ਗੰਧਾਰੀ। ਇਹ ਰਾਗ ਦੁਪਹਿਰ ਵੇਲੇ ਤੋਂ ਅੱਧੀ ਰਾਤ ਤੱਕ ਗਾਇਆ ਜਾ ਸਕਦਾ, ਦੁਪਹਿਰ ਵੇਲੇ ਤੋਂ ਲੈ ਕੇ ਇਹਨਾਂ ਦੇ ਸਮੇਂ ਹੁੰਦੇ ਨੇ ਰਾਗਾਂ ਦੇ। ਸੋ ਜਦੋਂ ਸਮਾਪਤੀ ਮਹਾਰਾਜ ਜੀ ਕਰ ਚੁੱਕੇ, ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀਵੈ ਹਰਿਆ, ਦੱਸਦੇ ਹਨ ਕਿ ਇੰਨੇ ਨੂੰ ਸਾਰੇ ਕਿਤਨੇ ਹੀ ਰਾਗ ਇਕੱਤਰ ਹੋ ਕੇ, ਸੋ ਕੋਈ ਲੰਗੜਾ, ਕੋਈ ਕਾਣਾ, ਕੋਈ ਕਿਸੇ ਦੀ ਬਾਂਹ ਹੀ ਹੈ ਨਹੀਂ ਨਾਲ, ਕੋਈ ਕੁੱਬਾ ਹੋ ਰਿਹਾ, ਬੜੀਆਂ ਬਦਸੂਰਤ ਜਿਹੀਆਂ ਸ਼ਕਲਾਂ ਵਿੱਚੋਂ ਕਈ ਜਾਣੇ ਇਕੱਠੇ ਹੋ ਕੇ ਆ ਗਏ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਤੁਸੀਂ ਕੌਣ ਹੋ? ਕਹਿੰਦੇ ਮਹਾਰਾਜ ਜੀ ਅਸੀਂ ਰਾਗ ਹਾਂ। ਰਾਗ ਤੁਸੀਂ ਭਾਈ, ਤੁਹਾਡੀ ਇਹ ਹਾਲਤ ਕਿਹਨੇ ਬਣਾਈ ਹੈ? ਕਹਿੰਦੇ ਮਹਾਰਾਜ, ਇਹ ਜਿਹੜੇ ਸਾਡੇ ਅੱਜ ਕੱਲ੍ਹ ਦੇ ਗਾਉਣ ਵਾਲੇ ਗਵੱਈਏ ਆਦਿਕ ਨੇ, ਇਹ ਸਾਨੂੰ ਟਾਈਮ ਸਿਰ ਨਹੀਂ ਗਾਉਂਦੇ। ਕੋਈ ਸਾਨੂੰ ਕਦੋਂ ਗਾਉਂਦਾ, ਕੋਈ ਕਦੋਂ ਗਾਉਂਦਾ, ਸਾਡਾ ਸਮਾਂ ਹੁੰਦਾ। ਆਪ ਜੀ ਨੇ ਇਹ ਪਰਉਪਕਾਰ ਜਿੱਥੇ ਸੰਸਾਰ ਨੂੰ ਤਾਰਨ ਦਾ ਕੀਤਾ ਹੈ, ਸੋ ਧੁਰ ਕੀ ਬਾਣੀ ਦੀ ਰਚਨਾ ਹੋਈ ਹੈ, ਕਿਰਪਾ ਕਰੋ ਸਾਡੀ ਤਰਤੀਬ ਵੀ ਬਣਾ ਦਿਓ, ਤਾਂ ਕਿ ਸਾਨੂੰ ਸਾਰੇ ਜਾਣੇ ਤਰਤੀਬ ਅਨੁਸਾਰ, ਸਮੇਂ ਅਨੁਸਾਰ ਗਾਉਣ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵਕਤ ਰਾਗ ਮਾਲਾ ਉਚਾਰਨ ਕੀਤੀ। ਰਾਗ ਮਾਲਾ ਪਹਿਲਾਂ ਵੀ ਬਹੁਤ ਸਾਰਿਆਂ ਨੇ ਉਚਾਰਨ ਕੀਤੀ ਹੈ, ਇਹ ਨਹੀਂ ਕਿ ਨਹੀਂ ਕੀਤੀ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਉਚਾਰਨ ਕੀਤੀ। ਜਿਵੇਂ ਕਈ ਚੀਜ਼ਾਂ ਪਹਿਲਾਂ ਵੀ ਹਨ, ਬਾਰਾਂ ਮਾਹਾਂ ਜਿਵੇਂ ਹੈ, ਇਹ ਰੁੱਤੀ ਦੇ ਨਾਮ ਕਰਕੇ ਸਿਰਲੇਖ ਥੱਲੇ ਵੇਦਾਂ ਦੇ ਵਿੱਚ ਵੀ ਆਇਆ। ਬਾਰਾਂ ਮਾਹਾਂ ਹੋਰ ਥਾਵਾਂ ਦੇ ਉੱਤੇ ਵੀ ਆਉਂਦਾ, ਬਾਰਾਂ ਮਾਹਾਂ ਪੰਜਵੇਂ ਪਾਤਸ਼ਾਹ ਨੇ ਉਚਾਰਿਆ, ਪਹਿਲਿਆਂ ਨੇ ਉਚਾਰਿਆ, ਦਸਵੇਂ ਪਾਤਸ਼ਾਹ ਨੇ ਉਚਾਰਿਆ, ਸਰਬਲੋਕ ਪ੍ਰਕਾਸ਼ ਵਿੱਚ ਵੀ ਉਚਾਰਿਆ। ਫਿਰ ਇੱਕ ਸਿੱਖ ਨੇ ਜਦੋਂ ਬਾਰਾਂ ਮਾਹਾਂ ਸੁਣਾਇਆ ਦਸਵੇਂ ਪਾਤਸ਼ਾਹ ਨੂੰ, ਕਾਵਿ ਰਚਨਾ ਵਿੱਚ ਸਤਿਗੁਰੂ ਨੇ ਕਿਹਾ ਪ੍ਰਵਾਨ ਹੈ, ਇਹ ਵੀ ਸੰਗਤ ਪੜ੍ਹਿਆ ਕਰੇਗੀ। ਉਹ ਭਾਈ ਕਾਨ ਸਿੰਘ ਜੀ ਨਾਭਾ ਨੇ ਜੋ ਲਿਖਿਆ ਗ੍ਰੰਥ ਮਹਾਨ ਕੋਸ਼, ਉਹਦੇ ਵਿੱਚ ਲਿਖਿਆ ਹੋਇਆ, ਉਹ ਆਮ ਪ੍ਰਚਲਿਤ ਨਹੀਂ ਹੈ। ਇਸੇ ਤਰ੍ਹਾਂ ਚੰਡੀ ਦੀ ਵਾਰ ਜਿਹੜੀ ਹੈ, ਇਹ ਪਹਿਲਾਂ ਵੀ ਉਚਾਰੀ ਗਈ ਸੀ, ਮਾਰਕੰਡੇ ਪੁਰਾਣ ਦੇ ਵਿੱਚ ਲਿਖੀ ਹੋਈ ਆ, ਹੋਰ ਢੰਗ ਨਾਲ ਲਿਖੀ ਹੋਈ ਆ, ਪਰ ਜਦੋਂ ਪਾਤਸ਼ਾਹ ਦੀ ਕਲਮ ਨਾਲ ਉਹ ਚੀਜ਼ ਲਿਖੀ ਜਾਂਦੀ ਹੈ, ਉਹਦੇ 'ਚ ਸੱਤਾ ਪੈ ਜਾਂਦੀ ਹੈ। ਫਿਰ ਦਸਵੇਂ ਪਾਤਸ਼ਾਹ ਨੇ ਵੀ ਉਚਾਰਨ ਕੀਤੀ ਹੈ। ਬਹੁਤ ਸਾਰੀਆਂ ਚੀਜ਼ਾਂ ਹਨ ਜੋ ਪਹਿਲਾਂ ਵੀ ਉਚਾਰੀਆਂ ਗਈਆਂ ਅਤੇ ਬਾਅਦ ਦੇ ਵਿੱਚ ਵੀ, ਪਰ ਗੁਰੂ ਸਾਹਿਬ ਦੀ ਕਲਮ ਨਾਲ ਜੋ ਰਚਨਾ ਹੋਈ ਹੋਈ ਆ, ਉਹ ਸੱਤਾ ਵਾਲੀ ਹੋ ਜਾਂਦੀ ਹੈ, ਕਿਰਪਾ ਵਾਲੀ ਹੋ ਜਾਂਦੀ ਹੈ। ਆਓ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ, ਰਾਗ ਦੇਵ ਗੰਧਾਰੀ ਪਰ ਆਰੰਭ ਕਰਦੇ ਫਰਮਾਉਂਦੇ ਹਨ। ਪਹਿਲਾਂ ਮਹਾਂਮੰਤਰ ਕਥਨ ਕੀਤਾ ਹੈ, ਮਹਾਂਮੰਤਰ ਲਿਖਣ ਤੋਂ ਬਾਅਦ ਫਿਰ ਸ਼ਬਦ ਲਿਖਿਆ ਜਾਂਦਾ ਹੈ। ਮਹਾਂਮੰਤਰ ਨੂੰ ਇਕੱਲਾ ਨਹੀਂ ਪੜ੍ਹ ਸਕਦੇ ਆਪਾਂ, ਨਾਲ ਸ਼ਬਦ ਪੜ੍ਹਨਾ ਪਵੇਗਾ, ਜਿਹਦੇ ਚਾਹੇ ਇੱਕ ਸਲੋਕ ਨਾਲ ਪੜ੍ਹਨਾ ਪਵੇਗਾ, ਜਿੱਥੇ ਇੱਕ ਲੱਗਿਆ ਹੋਵੇ ਤਾਂ ਇਹ ਸੰਪੂਰਨ ਹੁੰਦਾ। ਗੁਰੂ ਸਾਹਿਬ ਨੇ ਜਿੱਥੇ ਵੀ ਮਹਾਂਮੰਤਰ ਉਚਾਰਿਆ ਹੈ, ਉੱਥੇ ਨਾਲ ਫਿਰ ਸਲੋਕ ਜਾਂ ਸ਼ਬਦ ਉਚਾਰਨ ਕੀਤਾ। ਅਤੇ ਜੇ ਸ਼ੁਰੂ ਦੇ ਵਿੱਚ ਮੂਲ, ਜਿਹਨੂੰ ਮੰਤਰ ਕਹਿੰਦੇ ਹਾਂ, ਮੂਲ ਮੁੱਢ, ਮੁੱਢ ਦੇ ਵਿੱਚ ਜੋ ਲਿਖਿਆ, ਉੱਥੇ ਸਤਿਗੁਰੂ ਨੇ ਇਹਦੀ ਸੰਪੂਰਨਤਾ ਕਰ ਦਿੱਤੀ, ਏਕਾ ਲਾ ਕੇ ਨਾਨਕ ਹੋਸੀ ਪੀ ਸੱਚ ਤੇ। ਇਸ ਕਰਕੇ ਇੱਥੇ ਮਹਾਰਾਜ ਮਹਾਂਮੰਤਰ ਉਚਾਰਨ ਕਰਦੇ ਹਨ। ਇੱਕ ਓਅੰਕਾਰ ਸਤਿਨਾਮ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਜਿਨ੍ਹਾਂ ਦਾ ਨਾਮ ਤਿੰਨਾਂ ਕਾਲਾਂ ਵਿੱਚ ਸੱਤ ਹੈ, ਕਰਤਾ ਪੁਰਖ, ਕਰਤਾ ਹੈ ਜੋ ਸਾਰੀ ਸ੍ਰਿਸ਼ਟੀ ਦਾ, ਪੁਰਖ ਜੋ ਪੂਰਨ ਰੂਪ ਵਿੱਚ ਵਿਆਪਕ ਹੈ, ਨਿਰਭਉ ਨਿਰਵੈਰ, ਭੈ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ ਵਾਹਿਗੁਰੂ, ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ, ਕਾਲ ਤੋਂ ਰਹਿਤ ਹਸਤੀ ਹੈ, ਜੂਨਾਂ 'ਚ ਨਹੀਂ ਆਉਂਦਾ, ਸਹਿ ਭੰਗ ਹੁੰਦਾ, ਸੁਤੇ ਸਿੱਧੀ ਪ੍ਰਕਾਸ਼ ਹੈ ਆਪਣੇ ਆਪ ਤੋਂ ਹੀ, ਸਵੰਭਵ ਸਵੈਨ ਪਵਨ ਦਾ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਣਾ ਗੁਰ ਪ੍ਰਸਾਦ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਸੋ ਜੇ ਕੋਈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਦਾ ਜਾਪ ਕਰਦਾ ਉਹ ਖੁਦ ਵੀ ਉਸੇ ਦਾ ਰੂਪ ਹੀ ਹੋ ਜਾਂਦਾ, ਉਹਦੀ ਅਵਸਥਾ ਵੀ ਇਹੀ ਹੋ ਜਾਂਦੀ ਹੈ। ਰਾਗ ਦੇਵ ਗੰਧਾਰੀ ਮਹੱਲਾ ਚੌਥਾ ਘਰ ਪਹਿਲਾ। ਦੇਵ ਗੰਧਾਰੀ ਰਾਗ ਹੈ, ਇੱਥੇ ਗੁਰਾਂ ਨੇ ਰਾਗ ਲਿਖਿਆ ਇਸ ਕਰਕੇ ਇੱਥੇ। ਔਰ ਚੌਥੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਹੈ, ਘਰ ਪਹਿਲਾ ਸੁਰਤਾਰ ਚ ਗਾਉਣ ਦਾ ਹੁਕਮ ਹੈ। ਫਰਮਾਉਂਦੇ ਹਨ ਕਿ ਅਸਲ ਸੇਵਕ ਜਨ ਕਿਹੜਾ ਹੈ, ਤਾਂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਦੱਸਦੇ ਹਨ, ਸੇਵਕ ਜਨ ਬਣੇ ਠਾਕੁਰ ਲਿਵ ਲਾਗੇ। ਹੇ ਪਰਮੇਸ਼ਰ, ਜੋ ਆਪ ਜੀ ਨਾਲ ਲਿਵ ਲਾਉਂਦੇ ਨੇ ਉਹੀ ਅਸਲ ਸੇਵਕ ਜਨ ਬਣੇ ਨੇ। ਜੋ ਤੁਮਰਾ ਜਸ ਕਹਿਤੇ ਗੁਰਮਤ ਤਿੰਨ ਮੁਖ ਭਾਗ ਸੁਭਾਗੇ ਰਹਾਉ। ਜੋ ਪੁਰਸ਼ ਗੁਰੂ ਦੀ ਸਿੱਖਿਆ ਲੈ ਕੇ ਆਪ ਜੀ ਦੇ ਜਸ ਨੂੰ ਕਹਿੰਦੇ ਨੇ, ਉਹਨਾਂ ਸੁਭਾਗਿਆਂ ਦੇ ਮੁੱਖ ਜਿਹੜੇ ਨੇ ਉਹ ਉੱਤਮ ਭਾਗ ਹਨ। ਭਾਗ ਸਾਰਿਆਂ ਨਾਲੋਂ ਸ੍ਰੇਸ਼ਟ ਉੱਤਮ ਭਾਗ ਹਨ ਉਹਨਾਂ ਜੀਆਂ ਦੇ, ਉਹਨਾਂ ਦੇ ਇਸ ਜਨਮ ਦੇ ਮੁੱਖ ਭਾਗ ਨੇ ਅਤੇ ਪਿਛਲੇ ਜਨਮ ਦੇ ਵੀ ਉਸ ਭਾਗੇ ਨੇ, ਸ੍ਰੇਸ਼ਟ ਭਾਗ ਸਨ ਉਹਨਾਂ ਦੇ। ਤਾਂਹੀਓ ਹੁਣ ਜਨਮ ਮਿਲਿਆ, ਮਨੁੱਖਾ ਜਨਮ ਮਿਲਿਆ ਉਹਨਾਂ ਨੂੰ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਟੂਟੇ ਮਾਇਆ ਕੇ ਬੰਧਨ ਫਾਹੇ, ਹਰ ਰਾਮ ਨਾਮ ਲਿਵ ਲਾਗੇ। ਜੋ ਹਰੀ ਰਾਮ ਨਾਮ ਦੇ ਸਿਮਰਨ ਵਿੱਚ ਲਿਵ ਲਗਾਉਣ ਕਰਕੇ ਸੇਵਕ ਦੇ ਗਲੋਂ ਕਹਿੰਦੇ ਮਾਇਆ ਦੇ ਸਾਰੇ ਬੰਧਨ ਰੂਪ ਫਾਹੇ ਟੁੱਟ ਗਏ ਨੇ। ਹਮਰਾ ਮਨ ਮੋਹਿਓ ਗੁਰਮੋਹਨ, ਹਮ ਬਿਸਮ ਭਈ ਮੁਖ ਲਾਗੇ। ਸੋ ਮਨ ਨੂੰ ਮੋਹ ਲੈਣ ਵਾਲੇ ਗੁਰਾਂ ਨੇ ਸਾਡਾ ਐਸਾ ਮਨ ਮੋਹ ਲਿਆ ਕਿ ਗੁਰਾਂ ਦੇ ਜੋ ਮੁੱਖ ਲਾਗੇ ਦਰਸ਼ਨ ਕਰਕੇ ਮੈਂ ਬਿਸਮ ਹੋ ਗਈ, ਅਸਚਰਜ ਹੋ ਗਈ ਹਾਂ ਅਕਾਲ ਪੁਰਖ ਦੀ ਕਿਰਪਾ ਨਾਲ। ਸਗਲੀ ਰਹਿਣ ਸੋਈ ਅੰਧਿਆਰੀ, ਗੁਰ ਕਿੰਚਿਤ ਕਿਰਪਾ ਜਾਗੇ। ਅਗਿਆਨ ਰੂਪ ਹਨੇਰੇ ਕਰਕੇ ਸਾਰੀ ਅਵਸਥਾ ਰੂਪੀ ਰਾਤ ਮੋਹ ਦੀ ਨੀਂਦ ਵਿੱਚ ਸੁੱਤੇ ਰਹੇ ਸੀ। ਹੁਣ ਅਸੀਂ ਸਾਰੀ ਜ਼ਿੰਦਗੀ ਤਾਂ ਸੁੱਤੇ ਹੀ ਰਹੇ, ਹੁਣ ਮਹਾਰਾਜ ਸੱਚੇ ਪਾਤਸ਼ਾਹ ਦੀ ਕਿੰਚਿਤ ਹੁੰਦੀ ਥੋੜ੍ਹੀ ਜੀ, ਮਾੜੀ ਜੀ ਜਦੋਂ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਥੋੜ੍ਹੀ ਕਿਰਪਾ ਹੋਣ ਲੱਗੀ ਤਾਂ ਅਸੀਂ ਜਾਗ ਪਏ। ਮੇਰਾ ਮਨ ਆਲਸੀਆ ਉਗਲਾਨਾ, ਜਨ ਨਾਨਕ ਕੇ ਪ੍ਰਭ ਸੁੰਦਰ ਸਵਾਮੀ ਮੋਹਿ ਤੁਮ ਸਰ ਅਵਰ ਨਾ ਲਾਗੇ। ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ, ਹੇ ਵਾਹਿਗੁਰੂ, ਮੈਂ ਸੇਵਕ ਜਨ ਦੇ ਆਪ ਸੁੰਦਰ ਸਵਾਮੀ ਮਾਲਕ ਹੋ, ਮੈਨੂੰ ਆਪ ਜੀ ਦੇ ਬਰਾਬਰ ਹੋਰ ਕੋਈ ਸੁੰਦਰ ਨਹੀਂ ਲੱਗਦਾ, ਆਪ ਦੇ ਸਦਰਸ ਹੈ ਹੀ ਨਹੀਂ ਕੋਈ ਹੋਰ, ਐਸੇ ਸੁੰਦਰ ਹੋ ਆਪ ਕੇ ਬੈਰਾਗਮਈ ਬਚਨ ਕਰਦੇ ਨੇ। ਦੇਵ ਗੰਧਾਰੀ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ। ਜਗਿਆਸੂ ਅਤੇ ਮਹਾਤਮਾ ਦੇ ਸੰਵਾਦ ਦੁਆਰਾ ਹੁਣ ਫਰਮਾਉਂਦੇ ਨੇ ਬਚਨ। ਜਗਿਆਸੂ ਕਹਿੰਦਾ, ਇਹ ਸੰਤ ਜੀ ਬ੍ਰਹਮ ਗਿਆਨੀ ਮਹਾਂਪੁਰਖੋ, ਦੱਸੋ ਕਿਸ ਗਲੀ ਵਿੱਚ ਪ੍ਰਵੇਸ਼ ਕਰਨ ਨਾਲ, ਕਿਸ ਸਾਧਨ ਦੇ ਕਰਨ ਨਾਲ ਮੇਰਾ ਸੁੰਦਰ ਵਾਹਿਗੁਰੂ ਮਿਲਦਾ, ਜਾਂ ਇਹ ਪਹਿਲਾ ਪਾਠ ਤਾਂ ਗਲੀ ਹੋਈ ਆ, ਕਈ ਗੱਲੀ ਵੀ ਕਰਦੇ ਆ ਵੀ ਕਿਹੜੀਆਂ ਗੱਲਾਂ ਨਾਲ ਮਿਲਣਾ। ਹਰ ਕੇ ਸੰਤ ਬਤਾਓ ਮਾਰਗ, ਹਮ ਪੀਛੇ ਲਾਗ ਚਲੀ ਰਹਾਓ। ਹੇ ਹਰੀ ਦੇ ਪਿਆਰਿਓ ਸੰਤੋ ਗੁਰਮੁਖੋ, ਮੈਨੂੰ ਸ਼ੁਭ ਸੋਹਣਾ ਰਸਤਾ ਦੱਸੋ, ਮੈਂ ਆਪ ਜੀ ਦੇ ਪਿੱਛੇ ਪਿੱਛੇ ਲੱਗੀ ਫਿਰਦੀ ਹਾਂ, ਆਪ ਜੀ ਦੀ ਆਗਿਆ ਮੰਨਦੀ ਹਾਂ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸੋ ਸੰਤਾਂ ਨੇ ਬਚਨ ਕਿਹਾ, ਜਗਿਆਸੂ ਪਹਿਲਾਂ ਮੈਂ ਵੀ ਤੇਰੇ ਵਾਂਗੂ ਭਟਕਦੀ ਫਿਰਦੀ ਸੀ ਰੂਹ ਮੇਰੀ। ਸੋ ਇਸ ਪ੍ਰਕਾਰ ਪ੍ਰਿਆ ਕੇ ਬਚਨ ਸੁਖਾਨੇ ਹੀ ਅਰੈ, ਇਹ ਚਾਲ ਬਣੀ ਹੈ ਭਲੀ। ਪ੍ਰਿਆ ਹੁੰਦਾ ਪ੍ਰੀ, ਪਰਮਾਤਮਾ ਦੇ ਬਚਨ ਮੇਰੇ ਹਿਰਦੇ ਵਿੱਚ ਸੁਖਾਨੇ ਤੋਂ ਭਾਵ ਚੰਗੇ ਲੱਗੇ, ਉਹਦੇ ਭਾਣੇ ਨੂੰ ਮੰਨਦੀਆਂ, ਇਹੋ ਚਾਲ ਸਾਰਿਆਂ ਨਾਲੋਂ ਚੰਗੀ ਬਣੀ ਹੈ, ਤੂੰ ਵੀ ਇਸੇ ਤਰ੍ਹਾਂ ਹੀ ਕਰ। ਲਟਰੀ ਮਧੁਰੀ ਠਾਕੁਰ ਭਾਈ, ਉਹ ਸੁੰਦਰ ਹਰ ਢੁੱਲ ਮਿਲੀ। ਭਾਵੇਂ ਲਟਰੀ ਹੁੰਦੀ ਲਟੋਰ, ਚੰਚਲ ਤੇ ਮਧੁਰੀ ਹੁੰਦੀ ਸ਼ੁਭ ਗੁਣਾਂ ਤੋਂ ਰਹਿਤ ਸੀ, ਨੀਚ ਜਾਤ ਵਾਲੀ ਸੀ, ਪਰ ਉਹ ਸੁੰਦਰ ਵਾਹਿਗੁਰੂ ਨੂੰ ਮੈਂ ਭਾ ਗਈ, ਉਹ ਠਾਕੁਰ ਪਰਮੇਸ਼ਰ ਨੂੰ। ਮੈਂ ਲਟਰੀ ਸੀ ਲਟਕ ਵਾਲੀ ਤੇ ਮਧੁਰੀ ਸੀ ਮਿੱਠੇ ਬਚਨਾਂ ਦੇ ਬੋਲਣ ਵਾਲੀ ਸੀ, ਕਹਿੰਦੇ ਤਾਂ ਹੀ ਮੈਂ ਠਾਕੁਰ ਨੂੰ ਚੰਗੀ ਲੱਗੀ ਹੈ। ਅਤੇ ਢੁੱਲ ਹੁੰਦਾ ਨਿਰਹੰਕਾਰ ਹੋ ਕੇ ਉਹ ਸੁੰਦਰ ਹਰੀ ਪਰਮੇਸ਼ਰ ਨੂੰ ਮਿਲ ਗਈ ਹਾਂ ਮੈਂ। ਲਟਰੀ ਮਧੁਰੀ ਗਿੱਠੀ ਮੁੱਠੀ ਜੀ ਸੀ, ਭਾਵੇਂ ਕੋਈ ਸਰੂਪ ਨਹੀਂ ਸੀ ਚੰਗਾ, ਪਰ ਫੇਰ ਵੀ ਮਨ ਦੀ ਜਿਹੜੀ ਸੀ ਅੰਦਰਲੀ ਅਵਸਥਾ ਉਹ ਬੜੀ ਸ਼ੁੱਧ ਹੋਣ ਕਰਕੇ ਪਰਮੇਸ਼ਰ ਨੂੰ ਮੈਂ ਭਾ ਗਈ ਹਾਂ। ਏਕੋ ਪ੍ਰਿਓ ਸਖੀਆਂ ਸਭ ਪ੍ਰਿਆ ਕੀ, ਜੋ ਭਾਵ ਹੈ ਫਿਰ ਸਾ ਭਲੀ। ਸਾਰਿਆਂ ਦਾ ਪਤੀ ਇੱਕ ਪਰਮਾਤਮਾ ਹੈ ਅਤੇ ਸਾਰੀਆਂ ਸਖੀਆਂ ਪਰਮਾਤਮਾ ਦੀਆਂ ਨੇ। ਪਰ ਜਿਹੜੀ ਸਖੀ ਪਤੀ ਪਰਮਾਤਮਾ ਨੂੰ ਭਾਉਂਦੀ ਆ ਉਹੀ ਚੰਗੀ ਆ। ਨਾਨਕ ਗਰੀਬ ਕਿਆ ਕਰੇ ਵਿਚਾਰਾ, ਹਰ ਭਾਵੈ ਤੇ ਤੁਰਾਹ ਚਲੀ। ਮਹਾਰਾਜ ਜੀ ਕਥਨ ਕਰਦੇ ਨੇ, ਮੈਂ ਵਿਚਾਰਾ ਗਰੀਬ ਕੀ ਕਰ ਸਕਦਾ ਜੀ, ਜੋ ਵਾਹਿਗੁਰੂ ਨੂੰ ਭਾਉਂਦਾ ਮੈਂ ਤਾਂ ਉਸੇ ਰਸਤੇ ਤੇ ਚੱਲਦੀ ਹਾਂ। ਦੇਵਗੰਧਾਰੀ, ਸੋ ਇੱਥੇ ਦੇਵਗੰਧਾਰੀ ਤਾਂਹੀਓ ਲਿਖਦੇ, ਸਾਰੇ ਸ਼ਬਦ ਚੌਥੇ ਪਾਤਸ਼ਾਹ ਦੇ ਹੀ ਨੇ, ਇਸ ਕਰਕੇ ਉਹ ਸ਼ੁਰੂ ਦੇ ਵਿੱਚ ਲਿਖ ਦਿੱਤਾ ਨਾ ਦੇਵਗੰਧਾਰੀ ਮਹੱਲਾ ਚੌਥਾ। ਮੇਰੇ ਮਨ ਮੁਖ ਹਰ 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 ਬੋਲੀ ਹੈ। ਇਹ ਮੇਰੇ ਮਨ, ਇਹ ਮੇਰੇ ਭਾਈ ਸਾਰਿਆਂ ਤੋਂ ਜੋ ਮੁਖੀ ਹਰੀ ਹੈ ਨਾ, ਮਨ ਕਰਕੇ ਉਹਦੇ ਨਾਮਾਂ ਨੂੰ ਬਾਣੀ ਦੁਆਰਾ ਉਸ ਹਰੀ ਨੂੰ ਤਨ ਕਰਕੇ ਉਸ ਹਰੀ ਦੇ ਨਾਮਾਂ ਨੂੰ ਬੋਲਣਾ ਕਰੀਏ। ਆਪਣੇ ਮਨ ਨੂੰ ਸਮਝਾਓ, ਮੇਰੇ ਮਨ ਮੁਖ ਹਰ 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 ਬੋਲੀ ਹੈ। ਗੁਰਮੁਖ ਰੰਗ ਚਲੂਲੈ ਰਾਤੀ, ਹਰ ਪ੍ਰੇਮ ਭੀਨੀ ਚੋਲੀ ਹੈ ਰਹਾਓ। ਕਹਿੰਦੇ ਜਾਂ ਫਿਰ ਕਹਿੰਦੇ ਗੁਰਮੁਖ ਹੁੰਦਾ ਨਾ ਗੁਰਾਂ ਦੁਆਰੇ ਚਲੂਲੇ ਹੁੰਦੀ ਗੂੜੇ ਰੰਗ ਵਿੱਚ, ਚੋਲੀ ਕਿਹੜੀ ਰੰਗੀ ਗਈ, ਬੁੱਧੀ, ਬੁੱਧੀ ਰੂਪ ਚੋਲੀ ਰੰਗੀ ਗਈ ਤਾਂ ਦੇਹ ਰੂਪੀ ਚੋਲੀ ਹਰੀ ਦੇ ਪ੍ਰੇਮ ਵਿੱਚ ਭਿੱਜ ਗਈ। ਅੰਦਰੋਂ ਪਹਿਲਾਂ ਬੁੱਧੀ ਭਿੱਜ ਜਾਵੇ ਫਿਰ ਦੇਹੀ ਰੂਪ ਚੋਲੀ ਵੀ ਫਿਰ ਭਿੱਜ ਜਾਂਦੀ, ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਆਉਂ ਫਿਰ ਆਉਂ ਦੀਵਾਨੀ ਆਵਲ ਬਾਵਲ, ਤਿਸ ਕਾਰਨ ਹਰ ਢੋਲੀ ਹੈ। ਤਿਸ ਢੋਲੀਆ ਤੋਂ ਭਾਵ ਪਿਆਰੇ ਹਰੀ ਦੀ ਪ੍ਰਾਪਤੀ ਦੇ ਵਾਸਤੇ, ਹਾਂ ਤੋਂ ਭਾਵ ਮੈਂ ਦੀਵਾਨਿਆਂ ਵਾਂਗੂ ਆਵਲ ਬਾਵਲ ਅਸਤ ਵਿਅਸਤ ਔਲੀ ਬੌਲੀ ਹੋਈ ਫਿਰਦੀ ਹਾਂ ਪ੍ਰਾਪਤੀ ਵਾਸਤੇ। ਕੋਈ ਮੇਲਾ ਮੇਰਾ ਪ੍ਰੀਤਮ ਪਿਆਰਾ, ਹਮ ਤਿਸ ਕੀ ਗੁਲ ਗੋਲੀ ਹੈ। ਜਿਹੜਾ ਕੋਈ ਮੇਰੇ ਪਿਆਰੇ ਪ੍ਰੀਤਮ ਵਾਹਿਗੁਰੂ ਨੂੰ ਮਿਲਾਵੇਗਾ, ਮੈਂ ਉਸਦੀ ਗੁਲ ਗੋਲੀ ਹੈ ਹੁੰਦੀ, ਦਾਸਾਂ ਦੀ ਦਾਸੀ ਹੁੰਦੀ ਹਾਂ, ਮੈਂ ਉਹਦੇ ਦਾਸਾਂ ਦੀ ਵੀ ਦਾਸੀ ਬਣ ਜਾਵਾਂ ਜੇ ਕੋਈ ਮੈਨੂੰ ਮਿਲਾ ਦੇਵੇ। ਸਤਿਗੁਰ ਪੁਰਖ ਮਨਾਵਹੁ ਆਪਣਾ, ਹਰ ਅੰਮ੍ਰਿਤ ਪੀ ਝੋਲੀ ਹੈ। ਮੈਂ ਆਪਣੇ ਸਤਿਗੁਰ ਪੁਰਖਾਂ ਨੂੰ ਮਨਾਉਂਦੀ ਹਾਂ ਅਤੇ ਉਹਨਾਂ ਦੀ ਕਿਰਪਾ ਨਾਲ ਹੰਗਤਾ ਮਮਤਾ ਰੂਪੀ ਜਿਹੜਾ ਬੂਰ ਨੂੰ ਨਾ ਝੋਲੀਆ ਹੁੰਦਾ ਹਟਾ ਕੇ ਹਰੀ ਨਾਮ ਅੰਮ੍ਰਿਤ ਨੂੰ ਪੀਂਦੀ ਹਾਂ। ਗੁਰਪ੍ਰਸਾਦ ਜਨ ਨਾਨਕ ਪਾਇਆ, ਹਰ ਲਾਦਾ ਦੇਹ ਟੋਲੀ ਹੈ। ਗੁਰਮੁਖ ਜਨਾਂ ਨੇ ਨਾ ਗੁਰਾਂ ਦੀ ਕਿਰਪਾ ਨਾਲ ਹਰੀ ਪਰਮੇਸ਼ਰ ਨੂੰ ਪਾਇਆ। ਹਰੀ ਨੂੰ ਕਿੱਥੋਂ ਪਾਇਆ ਜੀ? ਕਹਿੰਦੇ ਦੇਹ ਦੇ ਵਿੱਚੋਂ ਹੀ ਭਾਈ ਹਰੀ ਨੂੰ ਟੋਲੀਆ ਢੂੰਡ ਕੇ ਲਾਦਾ ਹੁੰਦਾ ਲੱਭ ਲਿਆ ਹੈ ਦੇਵਗੰਧਾਰੀ। ਸੋ ਇਸ ਕਰਕੇ ਸ਼ੁਰੂ ਦੇ ਵਿੱਚ ਹੀ ਲਿਖ ਚੁੱਕੇ ਹਨ ਦੇਵਗੰਧਾਰੀ ਮਹੱਲਾ ਚੌਥਾ, ਰਾਗ ਦੇਵਗੰਧਾਰੀ ਮਹੱਲਾ ਚੌਥਾ। ਤਾਂਹੀਓ ਸਤਿਗੁਰੂ ਮਹਾਰਾਜ ਹੁਣ ਇਕੱਲਾ ਦੇਵਗੰਧਾਰੀ ਉਚਾਰਨ ਕਰਦੇ ਨੇ। ਜਿਸ ਵੇਲੇ ਦੇਵਗੰਧਾਰੀ ਰਾਗ ਸ਼ੁਰੂ ਹੁੰਦਾ ਉਸ ਵੇਲੇ ਪਹਿਲੇ ਸ਼ਬਦ ਨਾਲ ਰਾਗ ਦੇਵਗੰਧਾਰੀ ਮਹੱਲਾ ਚੌਥਾ ਘਰ ਪਹਿਲਾਂ ਲਿਖਿਆ ਹੋਇਆ। ਫਿਰ ਹੁਣ ਇਸ ਤੋਂ ਅਗਲੇ ਪੰਜ ਸ਼ਬਦਾਂ ਦਾ ਜਿਹੜਾ ਸਿਰਲੇਖ ਹੈ ਦੇਵਗੰਧਾਰੀ ਹੈ, ਮਹੱਲਾ ਨਹੀਂ ਲਿਖਿਆ। ਇਹਦੇ ਵਿੱਚ ਸੰਸਾ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਸ੍ਰੀ ਕਰਤਾਰਪੁਰ ਸਾਹਿਬ ਵਾਲੇ ਸਰੂਪ ਅਤੇ ਦਮਦਮੇ ਸਾਹਿਬ ਵਾਲੇ ਜੋ ਸਰੂਪ ਹੈ ਉਹਨਾਂ ਦੋਹਾਂ ਸਰੂਪਾਂ ਵੀ ਇਸੇ ਤਰ੍ਹਾਂ ਪੰਜ ਸ਼ਬਦਾਂ ਨਾਲ ਦੇਵਗੰਧਾਰੀ ਹੋਈ ਲਿਖਿਆ ਹੋਇਆ। ਦੇਵਗੰਧਾਰੀ ਆਬ ਹਮ ਚਲੀ ਠਾਕੁਰ ਪਹਿ ਹਾਰ। ਹੇ ਠਾਕੁਰ ਪਰਮੇਸ਼ਰ ਜੀ, ਹੁਣ ਮੈਂ ਹਾਰ ਕੇ ਆਪ ਜੀ ਦੇ ਪਾਸ ਚਲੀ ਆਈ ਹਾਂ ਜੀ। ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈ ਮਾਰ ਰਹਾਉ। ਹੇ ਸਮਰੱਥ ਵਾਹਿਗੁਰੂ, ਜਦੋਂ ਮੈਂ ਆਪ ਦੀ ਸ਼ਰਨ ਵਿੱਚ ਆ ਹੀ ਗਈ ਹਾਂ ਤਾਂ ਹੇ ਵਾਹਿਗੁਰੂ ਤੇਰੀ ਮਰਜ਼ੀ ਹੈ, ਭਾਵੇਂ ਰੱਖ ਲੈ ਭਾਵੇਂ ਮਾਰ ਲੈ, ਹੁਣ ਮੈਂ ਤਾਂ ਤੇਰਾ ਹੀ ਹਾਂ ਜੀ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ 528 ਅੰਗ ਤੇ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ। ਜੋ ਸੰਸਾਰਕ ਲੋਕਾਂ ਦੀ ਚਤੁਰਾਈਆਂ ਅਤੇ ਉਪਮਾ ਉਹਨੂੰ ਮੈਂ ਗਿਆਨ ਅੱਗ ਵਿੱਚ ਜਾਰ ਹੁੰਦਾ ਸਾੜ ਦਿੱਤਾ ਹੈ। ਲੋਕਾਂ ਦੀਆਂ ਗੱਲਾਂ ਨਹੀਂ ਮੈਂ ਬਾਹਲੀ ਸੁਣਦੀਆਂ ਹਾਂ ਕਿਉਂਕਿ ਲੋਕਾਂ ਦਾ ਤਾਂ ਸੁਭਾਅ ਹੀ ਵਿਚਾਰਿਆਂ ਦਾ ਇਹੋ ਜਿਹਾ ਹੁੰਦਾ, ਬਹੁਤ ਦਿਮਾਗ ਘੱਟ ਬੁੱਧੀ ਘੱਟ, ਕਿਉਂਕਿ ਸਿਮਰਨ ਵਾਲਾ ਬੰਦਾ ਕਦੇ ਕੁਛ ਨਹੀਂ ਕਰਦਾ, ਨਿੰਦਾ ਚੁਗਲੀ ਬਦੀ ਵਕੀਲੀ, ਇਹ ਜਿਹੜੇ ਸਿਮਰਨ ਨਹੀਂ ਕਰਦੇ ਹੁੰਦੇ ਉਹ ਕੋਈ ਭਲਾ ਕਹੀ ਜਾਂਦਾ ਕੋਈ ਬੁਰਾ ਕਹੀ ਜਾਂਦਾ। ਕੋਈ ਭਲਾ ਕਹਾਓ ਭਾਵੇਂ ਬੁਰਾ ਕਹਾਓ, ਹਮ ਤਨ ਦਿਓ ਹੈ ਢਾਰ। ਹੁਣ ਚਾਹੇ ਕੋਈ ਭਲਾ ਕਹੇ ਭਾਵੇਂ ਕੋਈ ਬੁਰਾ ਕਹੇ, ਕਹਿੰਦੇ ਅਸਾਂ ਤੇ ਤੇਰੇ ਉੱਪਰੋਂ ਮਨ ਤਨ ਨੂੰ ਨਾ ਢਾਰ ਹੁੰਦਾ ਕੁਰਬਾਨ ਕਰ ਦਿੱਤਾ, ਅਸੀਂ ਤਾਂ ਤਨ ਹੁੰਦਾ ਦੇਹ ਦੇ ਆਸ ਨੂੰ ਢਾਲ ਦਿੱਤਾ ਨਿਵਿਰਤ ਕਰ ਦਿੱਤਾ। ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ, ਤਿਸ ਰੱਖ ਹੋ ਕਿਰਪਾ ਧਾਰ। ਹੇ ਵਾਹਿਗੁਰੂ ਪਰਮੇਸ਼ਰ ਜੀ, ਸੱਚੇ ਪਾਤਸ਼ਾਹ ਜੋ ਆਪਦੀ ਸ਼ਰਨ ਵਿੱਚ ਆਉਂਦਾ ਹੈ ਉਹਨੂੰ ਤੁਸੀਂ ਕਿਰਪਾ ਦ੍ਰਿਸ਼ਟੀ ਧਾਰ ਕੇ ਰੱਖ ਲੈਂਦੇ ਹੋ ਜੀ। ਜਨ ਨਾਨਕ ਸਰਨ ਤੁਮਾਰੀ, ਹਰ ਜੀਓ ਰੱਖ ਹੋ ਲਾਜ ਮੁਰਾਰ। ਮਹਾਰਾਜ ਕਥਨ ਕਰਦੇ, ਹੇ ਹਰ ਜੀਓ ਪਰਮੇਸ਼ਰ ਜੀ, ਮੈਂ ਸੇਵਕ ਜਨ ਤਾਂ ਤੁਹਾਡੀ ਸ਼ਰਨ ਵਿੱਚ ਪਿਆ ਜੀ। ਹੇ ਮਹਾਰਾਜ ਜੀ ਹੇ ਮੁਰ ਆਰੀ ਮੁਰ ਦੈਂਤ ਨੂੰ ਆਰ ਹੁੰਦਾ ਕੱਟਣ ਵਾਲੇ ਪਰਮੇਸ਼ਰਾ ਆਪ ਮੇਰੀ ਲੱਜਾ ਰੱਖਣਾ ਕਰੋ ਜੀ। ਦੇਵ ਗੰਧਾਰੀ ਹਰ ਗੁਣ ਗਾਵੈ ਹਉ ਤਿਸ ਬਲਿਹਾਰੀ। ਜਿਹੜੇ ਵੀ ਰੱਬ ਦੇ ਪਿਆਰੇ ਹਰੀ ਦੇ ਗੁਣਾਂ ਨੂੰ ਗਾਉਂਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਕੁਰਬਾਨ ਜਾਵਾਂ। ਦੇਖ ਦੇਖ ਜੀਵਾਂ ਸਾਧ ਗੁਰ ਦਰਸ਼ਨ ਜਿਸ ਹਿਰਦੈ ਨਾਮ ਮੁਰਾਰੀ ਰਹਾਓ। ਸੋ ਜਿਸ ਸਤਿਗੁਰ ਦੇ ਹਿਰਦੇ ਚ ਮੁਰਾਰੀ ਪਰਮੇਸ਼ਰ ਦਾ ਨਾਮ ਵੱਸਦਾ ਹੈ ਉਹ ਜੋ ਸਾਧ ਤੋਂ ਭਾਵ ਦਾ ਸ੍ਰੇਸ਼ਟ ਗੁਰਾਂ ਦੇ ਦਰਸ਼ਨ ਨੂੰ ਵੇਖ ਕੇ ਮੈਂ ਜਿਉਂਦਾ ਮੇਰਾ ਜਿਉਣਾ ਹੁੰਦਾ ਉਹਨਾਂ ਨੂੰ ਦੇਖ ਕਰਕੇ। ਤੁਮ ਪਵਿੱਤਰ ਪਾਵਨ ਪੁਰਖ ਪ੍ਰਭ ਸਵਾਮੀ ਹਮ ਕਿਉਂ ਕਰ ਮਿਲਹਿ ਜੂਠਾਰੀ। हे स्वामी मालक वाहिगुरू आप पवित्र परम पुरख हो जी। हे स्वामी वाहिगुरू आप पवित्र हो जी ते होर ना पुरखां नू पावन पवित्र करन वाले हो जी। असी हैं जी जूठारी जूठे अपवित्र हाँ आप जी नू किस तरह मिल सकते हैं जी। हमरै जी होर मुख होर होत है हम कर्महीन कूड़ेयारी। ਮਹਾਰਾਜ ਜੀ ਅਸੀਂ ਤਾਂ ਸੰਸਾਰੀ ਲੋਕ ਹਾਂ ਸਾਡੇ ਦਿਲ 'ਚ ਤਾਂ ਕੁਛ ਹੋਰ ਹੁੰਦਾ ਅਤੇ ਮੂੰਹ ਦੇ ਵਿੱਚ ਕੁਝ ਹੋਰ ਹੁੰਦਾ। ਅਸੀਂ ਝੂਠੇ ਪੁਰਸ਼ ਕਰਮਹੀਣ ਹਾਂ ਜੀ ਭਾਗਾਂ ਤੋਂ ਹੀਣੇ ਅਸੀਂ ਭਾਗਾਂ ਤੋਂ ਹੀਣੇ ਝੂਠਤਾਈ ਦਾ ਘਰ ਬਣ ਰਹੇ ਹਾਂ। ਸੋ ਇਸ ਕਰਕੇ ਸਾਡਾ ਭਲਾ ਕਿੱਥੇ ਹੋਵੇਗਾ ਮਹਾਰਾਜ ਜੀ। ਹਮਰੀ ਮੁਦਰ ਨਾਮ ਹਰ ਸਵਾਮੀ ਰਿਦ ਅੰਤਰ ਦੁਸ਼ਟ ਦੁਸ਼ਟਾਰੀ। ਹੇ ਹਰੀ ਸਵਾਮੀ ਮਾਲਕ ਆਪ ਜੀ ਦਾ ਜੋ ਨਾਮ ਹੈ ਇਹੋ ਸਾਡਾ ਇੱਕ ਦਿਖਾਵੇ ਮਾਤਰ ਚਿੰਨ੍ਹ ਹੈ ਕਿਉਂਕਿ ਅਸੀਂ ਆਪਣੀ ਮਾਨਤਾ ਕਰਾਉਣ ਲਈ ਸਿਰਫ ਦਿਖਾਵੇ ਮਾਤਰ ਹੀ ਨਾਮ ਜਪਦੇ ਹਾਂ। ਸਾਡੇ ਹਿਰਦੇ ਅੰਦਰ ਦੁਸ਼ਟਤਾਈ ਵਾਲੇ ਕਾਮ ਕ੍ਰੋਧ ਭਰੇ ਪਏ ਨੇ। ਹਿਰਦੇ ਅੰਦਰ ਦੁਸ਼ਟਾਈ ਦੁਸ਼ਟਾਰੀ ਹੁੰਦਾ ਦੁਸ਼ਟਤਾਈ ਵਾਲੇ ਕਾਮ ਆਦਿਕ ਭਰੇ ਪਏ ਨੇ। ਸੋ ਨਿਵਿਰਤ ਕਰਨੇ ਨੂੰ ਦੁਸ਼ਟ ਜੋ ਕਠਨ ਜੋ ਦੁਸ਼ਟ ਕਾਮ ਆਦਿਕ ਨੇ ਸੋ ਇਹੋ ਕੂੜਾ ਹੈ। ਇਹਦੇ ਮੇਲੇ ਨੂੰ ਇਕੱਠਾ ਕਰਕੇ ਚੁੱਕ ਕੇ ਬਾਹਰ ਸੁੱਟਣੇ ਨੂੰ ਹੇ ਹਰੀ ਸਵਾਮੀ ਮਾਲਕ ਆਪ ਜੀ ਦਾ ਨਾਮ ਹੀ ਮੁਦਰ ਹੁੰਦਾ ਕੂਚੀ ਹੈ ਜਾਂ ਝਾੜੂ ਹੈ। ਇਸ ਕਰਕੇ ਅਸੀਂ ਤਾਂ ਅੰਦਰੋਂ ਭਰੇ ਪਏ ਹਾਂ ਮੈਲ ਦੇ। ਆਪ ਸਾਡੇ 'ਤੇ ਤਰਸ ਕਰੋ ਕਿਰਪਾ ਕਰੋ ਮਹਾਰਾਜ ਜੀ। ਕਿਵੇਂ ਕਿਰਪਾ ਕਰਨੀ ਹੈ? ਜਿਉਂ ਭਾਵੈ ਤਿਉਂ ਰੱਖ ਹੋ ਸਵਾਮੀ ਜਨ ਨਾਨਕ ਸਰਣ ਤੁਮਾਰੀ। ਮਹਾਰਾਜ ਜੀ ਫਰਮਾਉਂਦੇ ਸਵਾਮੀ ਮਾਲਕ ਮੈਂ ਸੇਵਕ ਤਾਂ ਹੁਣ ਤੁਹਾਡੀ ਸ਼ਰਨ ਵਿੱਚ ਆਇਆ ਜਿਵੇਂ ਆਪ ਜੀ ਨੂੰ ਭਾਵੇਂ ਉਵੇਂ ਹੀ ਰੱਖ ਲਓ। ਜਿਉਂ ਭਾਵੈ ਤਿਉਂ ਰੱਖ ਲੈ ਹਮ ਸਰਣ ਪ੍ਰਭ ਆਏ ਰਾਮ ਰਾਜ ਜਿਵੇਂ ਤੁਹਾਨੂੰ ਭਾਉਂਦਾ। ਹੁਣ ਮੈਨੂੰ ਹੀ ਪਤਾ ਮੈਂ ਕਿਵੇਂ ਤਰਨਾ, ਇਹ ਤਾਂ ਤੁਸੀਂ ਹੀ ਤਾਰਨਾ ਕਿਰਪਾ ਕਰਕੇ। ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ। ਚਾਹੇ ਸੁੰਦਰ ਵੀ ਹੈ ਜੇ ਨਕਟੀ ਨੱਕ ਕੱਟਿਆ ਹੋਇਆ ਹੋਵੇ ਤੇ ਜਿਵੇਂ ਕਰੂਪ ਹੁੰਦਾ ਉਵੇਂ ਬੰਦਾ ਸੋਹਣਾ ਨਹੀਂ ਲੱਗਦਾ। ਕਹਿੰਦੇ ਐਵੇਂ ਹੀ ਕਹਿੰਦੇ ਹਰੀ ਦੇ ਨਾਮ ਜਪੇ ਤੋਂ ਬਿਨਾਂ ਇਹ ਨਾਮਹੀਣਾ ਜਿਹੜਾ ਜੀਵ ਹੈ ਕਰੂਪ ਹੀ ਹੈ। ਚਾਹੇ ਸੁੰਦਰ ਹੀ ਹੈ ਪਰ ਹਰੀ ਨਾਮ ਤੋਂ ਬਿਨਾਂ ਨਕਟੀ ਹੁੰਦਾ ਜਸ ਰੂਪੀ ਨੱਕ ਤੋਂ ਬਿਨਾਂ ਇਹਦਾ ਜਸ ਨਹੀਂ ਹੁੰਦਾ ਕਿਤੇ। ਸੋ ਇਸ ਦੇ ਉੱਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਮਹਾਰਾਜ ਜੀ ਕਿ ਕਿਵੇਂ ਜੀ ਉਹ ਕਿਵੇਂ ਹੁੰਦਾ। ਸਤਿਗੁਰੂ ਕਹਿੰਦੇ ਆਓ ਦੁਨਿਆਵੀ ਪ੍ਰਮਾਣ ਦੇ ਕੇ ਤੁਹਾਨੂੰ ਦੱਸਦੇ ਹਾਂ ਭਾਈ। ਜਿਉਂ ਬੇਸਵਾ ਕੇ ਘਰ ਪੂਤ ਜਮਤ ਹੈ ਤਿਸ ਨਾਮ ਪਰਿਓ ਹੈ ਤ੍ਰਕਟੀ ਰਹਾਉ। ਕਹਿੰਦੇ ਜਿਵੇਂ ਬੇਸਵਾ ਦੇ ਘਰ ਵਿੱਚ ਪੁੱਤਰ ਜੰਮਦਾ ਤਾਂ ਉਹਦਾ ਨਾਮ ਤ੍ਰਕਟੀ ਪਿਤਾ ਰੂਪ ਧਿਰ ਕੱਟੀ ਹੋਈ ਪੈ ਜਾਂਦਾ। ਪਿਓ ਤੋਂ ਹੀਣਾ ਹੋਣ ਕਰਕੇ ਉਹਦਾ ਨਾਮ ਜੋ ਸੰਸਾਰ ਕਹਿੰਦੇ ਹਰਾਮ ਦਾ ਹੈ ਕਹਿੰਦੇ ਉਹਦਾ ਨਾਮ ਤ੍ਰਕਟੀ ਤ੍ਰਕਾਰਿਆ ਜਾਂਦਾ ਹੈ। ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਨੇ ਜਿਨ ਕਹਿ ਹਿਰਦੈ ਨਾਹੇ ਹਰ ਸਵਾਮੀ ਤੇ ਬਿਗੜ ਰੂਪ ਬੇਰਕਟੀ। ਸੋ ਇਹ ਪਾਠਾਂ ਧਿਆਨ ਦੇਣਾ, ਬੇਰਕੱਟੀ ਨਹੀਂ ਕਹਿਣਾ ਬੇਰਕਟੀ, ਇਉਂ ਸਾਰਿਆਂ ਵਿੱਚ ਡੈਸ਼ ਪਾਈ ਜਾਣੀ। ਸੋ ਜਿਸ ਜੀਵ ਦੇ ਹਿਰਦੇ 'ਚ ਹਰੀ ਸਵਾਮੀ ਦਾ ਨਾਮ ਨਹੀਂ ਅੰਦਰੋਂ ਵੀ ਰੂਪ ਹੁੰਦਾ ਸਰੂਪ ਵੱਲੋਂ ਵਿਗੜ ਜਾਂਦਾ ਅਤੇ ਬਾਹਰੋਂ ਵੀ ਬੇਰਕਟੀ ਹੁੰਦਾ ਕੋੜਾ ਹੋ ਜਾਂਦਾ। ਬਿਗੜ ਰੂਪ ਕੋੜੀ ਰੂਪ ਹੋ ਕੇ ਬੇਰਕਟੀ ਬੇਰਕਟੀ ਹੁੰਦਾ ਭਿਆਨਕ ਜੇ ਸਰੂਪ ਵਾਲਾ ਬੰਦਾ, ਉਹ ਸਰੂਪ ਤਾਂ ਰੂਪ ਹੀ ਬਣ ਜਾਂਦਾ ਭੈੜਾ ਉਹਦਾ। ਜਿਉਂ ਨਿਗੁਰਾ ਬਹੁ ਬਾਤਾਂ ਜਾਣੈ ਉਹ ਹਰ ਦਰਗ ਹੈ ਹੈ ਪ੍ਰਸਤੀ। ਜਿਵੇਂ ਨਿਗੁਰਾ ਬੰਦਾ ਬਹੁਤੀਆਂ ਗੱਲਾਂ ਕਰਨੀਆਂ ਜਾਣਦਾ ਹੈ ਪਰ ਵਾਹਿਗੁਰੂ ਦੀ ਦਰਗਾਹ ਵਿੱਚ ਜਾਂਦਾ ਦਰਗਾਹ ਵਿੱਚੋਂ ਭ੍ਰਸ਼ਟਿਆ ਹੋਇਆ ਸਮਝੋ, ਉਹਨੂੰ ਪਸੰਦ ਨਹੀਂ ਕਰਦੇ ਉਹ। ਜਿੰਨਾ ਮਰਜ਼ੀ ਸਿਆਣਪ ਦੀਆਂ ਗੱਲਾਂ ਮਾਰਦਾ ਹੋਵੇ ਇੱਥੇ ਦੁਨੀਆਂ ਜਿੰਨਾ ਮਰਜ਼ੀ ਉਹਨੂੰ ਚੰਗਾ ਮੰਨੇ। ਜਿਨ ਕਉ ਦਇਆਲ ਹੋਆ ਮੇਰਾ ਸਵਾਮੀ ਤਿਨਾ ਸਾਧ ਜਨਾ ਪਗ ਚਕਤੀ। ਜਿਨ੍ਹਾਂ ਉੱਤੇ ਮੇਰਾ ਸਵਾਮੀ ਮਾਲਕ ਪਰਮਾਤਮਾ ਦਿਆਲੂ ਹੋਇਆ ਉਹਨਾਂ ਨੇ ਸੰਤ ਜਨਾਂ ਦੇ ਪਾਗ ਹੁੰਦਾ ਚਰਨਾਂ ਨੂੰ ਚਕਟੀ ਹੁੰਦਾ ਚੱਟਿਆ। ਚਰਨਾਂ ਦੇ ਚੱਟਣ ਨਾਲ ਬ੍ਰਹਮ ਗਿਆਨ ਹੋ ਜਾਂਦਾ, ਜਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਦੇ ਚੱਟਣ ਨਾਲ ਤੁਲਸਾਂ ਦਾਸੀ ਨੂੰ ਤਰਲੋਕੀ ਦੀ ਖਬਰ ਹੋ ਗਈ ਸੀ। ਸੋ ਉਹਨਾਂ ਨੂੰ ਸੰਤ ਜਨਾਂ ਦੇ ਚਰਨਾਂ ਦੀ ਚੇਟਕ ਲੱਗ ਗਈ ਆ, ਉਹਨਾਂ ਦੇ ਉੱਤੇ ਮਹਾਰਾਜ ਦੀ ਕਿਰਪਾ ਹੋ ਗਈ ਆ। ਨਾਨਕ ਪਤਤ ਪਵਿੱਤ ਮਿਲ ਸੰਗਤ ਗੁਰ ਸਤਿਗੁਰ ਪਾਤਸ਼ਾਹ ਛੁਕਟੀ ਛੱਕਾ ਇੱਕ। ਸੋ ਨਾਨਕ ਪਦ ਨੂੰ ਥੋੜ੍ਹਾ ਜਿਹਾ ਰੁਕ ਕੇ ਨਾਨਕ ਪਤਤ ਪਵਿੱਤ ਮਿਲ ਸੰਗਤ, ਮਹਾਰਾਜ ਫਰਮਾਉਂਦੇ ਨੇ ਸਤਸੰਗਤ ਨਾਲ ਮਿਲਣ ਕਰਕੇ ਜਿਹੜੇ ਪਤਤ ਲੋਕ ਨੇ ਉਹ ਪਾਪੀ ਲੋਕ ਨੇ, ਉਹ ਪਵਿੱਤਰ ਹੋ ਜਾਂਦੇ ਨੇ। ਅਤੇ ਗੁਰੂ ਹੁੰਦਾ ਪੂਜਨੀਕ, ਸਤਿਗੁਰਾਂ ਦੇ ਪਿੱਛੇ ਚੱਲੇ ਕਰਕੇ, ਪਿੱਛੇ ਭਾਵ ਉਪਦੇਸ਼ ਨੂੰ ਕਮਾਉਣ ਕਰਕੇ, ਗੁਰਮਰਿਆਦਾ ਅਨੁਸਾਰ ਚੱਲਣ ਕਰਕੇ, ਗੁਰਚਾਲੀ ਵਿੱਚ ਚੱਲਣ ਕਰਕੇ ਜਮਾਂ ਤੋਂ ਛੁੱਟੀ ਹੁੰਦਾ, ਛੁੱਟ ਜਾਂਦਾ। ਸੋ ਇੱਥੇ ਛੱਕਾ ਪਹਿਲਾਂ ਨਹੀਂ ਬੋਲਣਾ, ਛੱਕਾ ਇੱਕ। ਛੱਕਾ ਛੇ ਸ਼ਬਦਾਂ ਦੇ ਇਕੱਠ ਨੂੰ, ਸਮੁਦਾਏ ਨੂੰ ਛੱਕਾ ਕਹਿੰਦੇ। ਇੱਥੋਂ ਤੱਕ ਛੇ ਸ਼ਬਦ ਆਏ, ਇਸ ਵਾਸਤੇ ਮਹਾਰਾਜ ਜੀ ਨੇ ਛੱਕਾ ਇੱਕ ਲਿਖਿਆ ਹੈ। ਇਹ ਧਿਆਨ ਦੇ ਨਾਲ ਕਹਿਣਾ ਹੈ, ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਉਹ ਛੱਕਾ ਪਹਿਲਾਂ ਹੀ ਕਹੀ ਜਾਂਦੇ ਆ। ਸਾਰਾ ਕੁਝ ਸਿੱਖਣਾ ਪੈਂਦਾ ਹੈ। ਦੇਵ ਗੰਧਹਾਰੀ ਮਹੱਲਾ ਪੰਜਵਾਂ, ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੇਵ ਗੰਧਹਾਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਅੱਗੇ ਫਰਮਾਉਂਦੇ ਨੇ, ਕਿਰਪਾ ਕਰ ਰਹੇ ਨੇ, ਦੂਸਰੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਕਰਦੇ ਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੈ। ਮਾਈ ਗੁਰਚਰਨੀ ਚਿੱਤ ਲਾਈ ਹੈ, ਇਹ ਭਾਈ ਗੁਰੂ ਦੇ ਚਰਨਾਂ 'ਚ ਚਿੱਤ ਲਾਉਣਾ ਕਰੋ, ਸਾਰੇ ਜਣੇ ਧਿਆਨ ਉੱਧਰ ਨੂੰ ਕਰੋ, ਚਰਨਾਂ ਦੇ ਵੱਲ ਨੂੰ। ਪ੍ਰਭ ਹੋਏ ਕਿਰਪਾਲ ਕਮਲ ਪਰਗਾਸੇ, ਸਦਾ ਸਦਾ ਹਰ ਧਿਆਈ ਹੈ ਰਹਾਓ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਪ੍ਰਭੂ ਦੇ ਕਿਰਪਾਲੂ ਹੋਣ ਕਰਕੇ ਹਿਰਦਾ ਜਿਹੜਾ ਕਮਲ ਹੈ ਖਿੜ ਜਾਂਦਾ ਹੈ। ਇਸ ਲਈ ਤੁਸੀਂ ਹਮੇਸ਼ਾ ਹਮੇਸ਼ਾ ਹੀ ਹਰੀ ਨੂੰ ਧਿਆਉਣਾ ਕਰੋ, ਸਦਾ ਸਦਾ ਵਾਸਤੇ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਆਪੇ ਕਿਰਪਾ ਕਰ ਦਿੰਦੇ ਮਹਾਰਾਜ ਜੀ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਉਹਦੇ 'ਚ ਪਰਹੇਜ਼ ਰੱਖਣਾ ਹੈ, ਨਿੰਦਾ ਚੁਗਲੀ ਦਵੈਸ਼ ਈਰਖਾ ਹਉਮੈ ਇਹਨਾਂ ਚੀਜ਼ਾਂ ਦਾ ਵੀ ਖਿਆਲ ਰੱਖਣਾ, ਖਾਣਾ ਪੀਣਾ ਠੀਕ, ਪਹਿਨਣਾ ਠੀਕ। ਤੋ ਇਹ ਨਹੀਂ ਕਿ ਨਿੰਦਾ ਚੁਗਲੀ ਫਿਰ ਕਹਿੰਦੇ ਮੈਂ ਮਾੜਾ ਕੰਮ ਤਾਂ ਕੀਤਾ ਹੀ ਨਹੀਂ ਕਦੇ। ਨਿੰਦਾ ਦਹ ਅਨੇਕ, ਨਿੰਦਾ ਅਨੇਕਾਂ ਕੋਲਾਂ ਗਾਲ ਦਿੰਦੀ ਹੈ। ਜਿਹਨੇ ਬੰਦਗੀ ਕਰਨੀ ਆ ਉਹਨੂੰ ਤਾਂ ਚਾਹੀਦਾ ਵੀ ਗੱਲਾਂ ਬਾਤਾਂ ਘੱਟ ਹੀ ਕਰੋ, ਕਿਉਂਕਿ ਦੁਨੀਆਂ ਤਾਂ ਆਉਂਦੀ ਹੈ ਮੂੰਹ 'ਚ ਗੱਲਾਂ ਪਾਉਂਦੀ ਹੈ, ਫਿਰ ਗੱਲਾਂ ਦੀਆਂ ਗਾਹਾਂ ਡਾਰਾਂ ਬਣ ਜਾਂਦੀਆਂ ਨੇ। ਜਿਵੇਂ ਕਿਤੇ ਦੋ ਖੰਭ ਡਿੱਗੇ ਪਏ ਸੀ ਪਿੰਡ ਦੇ ਬਾਹਰ, ਬੰਦਾ ਲੰਘਿਆ ਜਾਵੇ ਕਹਿੰਦਾ ਇੱਥੇ ਬਿੱਲੀ ਨੇ ਪੰਛੀ ਖਾਧਾ ਹੋਣਾ, ਆ ਖੰਭ ਜੇ ਪਏ ਨੇ। ਗਾਹਾਂ ਬੰਦੇ ਨੂੰ ਮਿਲਿਆ ਕਹਿੰਦਾ ਉੱਥੇ ਜੋ ਪੰਛੀ ਦੇ ਖੰਭ ਜੇ ਪਏ ਸੀਗੇ, ਉਹ ਗਾਹਾਂ ਕਿਸੇ ਨੂੰ ਹੋਰ ਕਹਿੰਦਾ ਉੱਥੇ ਖਾਸੇ ਖੰਭ ਪਏ ਸੀ। ਉਹ ਗਾਹਾਂ ਜਾਂਦਾ ਜਾਂਦਿਆਂ ਕਹਿੰਦਾ ਤਾਂ ਪੰਛੀਆਂ ਦੀ ਡਾਰ ਹੀ ਮਰ ਗਈ ਅੱਜ ਤਾਂ। ਕਹਿੰਦਾ ਅੱਛਾ, ਉਹ ਸੀ ਦੋ ਖੰਭ ਤੇ ਖੰਭਾਂ ਤੋਂ ਡਾਰਾਂ ਬਣ ਗਈਆਂ ਪੰਛੀਆਂ ਦੀਆਂ। ਇਹ ਦੁਨੀਆਂ ਤਾਂ ਇੱਕ ਗੱਲ ਦਾ ਮਾੜਾ ਜਿਹਾ ਕਲੂ ਇਹਦਾ ਲੱਭ ਜੇ ਤਾਂ ਕਥਾਵਾਚਕ ਬਣ ਜਾਂਦੇ ਨੇ, ਮਾੜੀ ਜਿਹੀ ਗੱਲ ਨੂੰ ਲੈ ਕੇ ਫਿਰ ਇੰਨੀ ਧਮਾਉਂਦੇ ਆ ਉਹਨੂੰ, ਬਸ ਆਪਣੇ ਔਗਣ ਨਹੀਂ ਕਦੇ ਦੇਖਦੇ। ਜਿਹੜੇ ਬੰਦਗੀ ਕਰਨ ਵਾਲੇ ਪ੍ਰੇਮੀ ਆ ਉਹ ਧਿਆਨ ਦਿਓ ਵੀ ਆਪਾਂ ਨਿੰਦਾ ਵਾਲਿਆਂ ਦੇ ਨਾਲ ਨਾ ਬੈਠਣਾ ਨਾ ਮਿਲਣਾ, ਸਿਰਫ ਆਪਣੀ ਬੰਦਗੀ ਕਰੋ, ਸਿਮਰਨ ਕਰੋ। ਸਤਿਗੁਰੂ ਕਹਿੰਦੇ ਨੇ ਫੇਰ ਭਲਾ ਹੁੰਦਾ। ਹੁਣ ਸਤਿਗੁਰੂ ਮਹਾਰਾਜ ਤਾਂ ਅੰਤਰਜਾਮੀ ਹੈ, ਪਰਮੇਸ਼ਰ ਨੂੰ ਤਾਂ ਸਾਰਾ ਹੀ ਪਤਾ, ਵਾਹਿਗੁਰੂ ਤਾਂ ਸਭ ਜਾਣਦੇ ਨੇ। ਇਸ ਕਰਕੇ ਬੰਦਗੀ ਵਾਲੇ ਹਮੇਸ਼ਾ ਆਪਣਾ ਇਹਨਾਂ ਗੱਲਾਂ ਤੋਂ ਸਾਵਧਾਨ ਰਹੋ। ਅੰਤਰ ਏਕੋ ਬਾਹਰ ਏਕੋ, ਸਭ ਮਹਿ ਏਕ ਸਮਾਈ ਹੈ। ਅੰਦਰ ਵੀ ਇੱਕ ਵਾਹਿਗੁਰੂ ਹੀ ਹੈ, ਬਾਹਰ ਵੀ ਇੱਕ ਵਾਹਿਗੁਰੂ ਹੀ ਹੈ, ਸਾਰਿਆਂ ਵਿੱਚ ਇੱਕ ਵਾਹਿਗੁਰੂ ਹੀ ਸਮਾ ਰਿਹਾ। ਘਟ ਅਵ ਘਟ ਰਵਿਆ ਸਭ ਠਾਈ, ਹਰ ਪੂਰਨ ਬ੍ਰਹਮ ਦਿਖਾਈ ਹੈ। ਘਟ ਚੇਤਨ ਅਤੇ ਅਵ ਘਟ ਹੁੰਦਾ ਜੜ੍ਹਾਂ ਦੇ ਵਿੱਚ, ਜਿਹੜੇ ਜੜ੍ਹ ਹੁੰਦੇ ਨੇ ਭਾਵ ਪੱਥਰ ਹੋਏ, ਹਿੱਲਣ ਜੁੱਲਣ ਵਾਲੀ ਸ਼ਕਤੀ ਨਹੀਂ, ਜਿਵੇਂ ਦਰਖਤ ਖੜ੍ਹੇ ਇੱਕ ਥਾਂ 'ਤੇ, ਚੇਤਨ ਹੁੰਦੇ ਤੁਰੇ ਫਿਰਨ ਵਾਲੇ। ਸੋ ਸੁਖੇਨ ਘਟ ਹੁੰਦਾ ਰਸਤਿਆਂ ਵਿੱਚ ਅਤੇ ਅਵ ਘਟ ਹੁੰਦਾ ਕਠਿਨ ਰਸਤਿਆਂ ਵਿੱਚ, ਸਭ ਜਗ੍ਹਾ ਉੱਪਰ ਉਹ ਵਾਹਿਗੁਰੂ ਰਵਿਆ ਹੋਇਆ। ਸੋ ਹਰ ਇੱਕ ਵਿੱਚ ਹਰੀ ਪੂਰਨ ਬ੍ਰਹਮ ਵੇਖਣ 'ਚ ਆ ਰਿਹਾ, ਸਾਰਿਆਂ 'ਚ ਉਹ ਆਪ ਹੀ ਬੈਠਾ ਪਰਮਾਤਮਾ। ਉਸਤਤ ਕਰਹਿ ਸੇਵਕ ਮੁਨ ਕੇਤੇ, ਤੇਰਾ ਅੰਤ ਨਾ ਕਤਹੂ ਪਾਈ ਹੈ। ਹੇ ਵਾਹਿਗੁਰੂ ਜੀ, ਤੇਰੀ ਉਸਤਤੀ ਕਿੰਨੀ ਜਿਹੜੀ ਹੈ ਉਹ ਸੇਵਕ ਰਿਖੀ ਮੁਨੀ ਭਗਤ ਜਨ ਕਰਦੇ ਨੇ, ਪਰ ਅੰਤ ਤਾਂ ਕਿਸੇ ਨੇ ਨਹੀਂ ਪਾਇਆ ਅੱਜ ਤੱਕ, ਕੋਈ ਤੇਰਾ ਅੰਤ ਨਹੀਂ ਪਾ ਸਕਿਆ ਅੱਜ ਤੱਕ।